ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਸ਼ਾਇਦ ਵਪਾਰਕ ਸਮਝੌਤੇ ਤੇ ਨਾ ਪਹੁੰਚ ਸਕਣ। ਹਰਜੀਤ ਸਿੰਘ ਢੱਡਾ ਦੇ ਕਤਲ ਦੇ ਮਾਮਲੇ ਵਿੱਚ ਹੋਈ ਤੀਸਰੀ ਗ੍ਰਿਫਤਾਰੀ। ਪ੍ਰਵਾਸੀਆਂ ਦੇ ਮਾਪਿਆਂ ਅਤੇ ਬਜ਼ੁਰਗਾਂ ਨੂੰ ਸੱਦਣ ਦਾ ਪਲਾਨ ਹੈਲਥ ਕੇਅਰ ਤੇ ਭਾਰ ਪਾਏਗਾ। ਅਲਬਰਟਾ ਦੀ ਚੇਤਾਵਨੀ ਅਤੇ ਨਿਊਯਾਰਕ ਵਿੱਚ ਲੱਭੀ ਮ੍ਰਿਤਕ ਕੈਨੇਡੀਅਨ ਬੱਚੀ ਦੇ ਪਿਤਾ ਤੇ ਲੱਗੇ ਕਤਲ ਦੇ ਦੋਸ਼। ਅਮੈਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਉਹਨਾਂ ਦੇ ਦੇਸ਼ ਦਾ ਸ਼ਾਇਦ ਕੈਨੇਡਾ ਨਾਲ ਨਵਾਂ ਵਪਾਰਕ ਸਮਝੌਤਾ ਨਾ ਹੋ ਸਕੇ। ਉਹਨਾਂ ਨੇ ਇਹ ਵੀ ਕਿਹਾ ਕਿ ਉਹ ਕੈਨੇਡਾ ਉੱਤੇ ਹੋਰ ਜਾਂ ਹਾਇਰ ਟੈਰਿਫ ਵੀ ਲਗਾ ਸਕਦੇ ਨੇ ਤੇ ਜਿਹੜੇ ਹੁਣ ਰੀਸੈਂਟ ਉਹਨਾਂ ਦੀ ਟੈਰਿਫ ਦੀ ਧਮਕੀ ਹੈ ਉਹਦੀ ਸ਼ੁਰੂਆਤ 1 ਅਗਸਤ ਤੋਂ ਹੋ ਸਕਦੀ ਹੈ। ਜਿਹੜੇ ਉਹਨਾਂ ਨੇ ਕਿਹਾ ਸੀਗਾ ਕਿ ਵੀ ਉਹ 25% ਤੋਂ ਟੈਰਿਫਸ ਨੂੰ ਵਧਾ ਕੇ 35% ਕਰ ਦੇਣਗੇ। ਅੱਜ ਯਾਨੀ ਸ਼ੁੱਕਰਵਾਰ ਨੂੰ ਵਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਵੀ ਸਾਡੀ ਕੈਨੇਡਾ ਨਾਲ ਗੱਲਬਾਤ ਚੰਗੀ ਨਹੀਂ ਚੱਲੀ ਤੇ ਸਾਨੂੰ ਲੱਗਦਾ ਕਿ ਕੈਨੇਡਾ ਇੱਕ ਅਜਿਹਾ ਕੰਟਰੀ ਹੋ ਸਕਦਾ ਜਿੱਥੇ ਸਿਰਫ ਟੈਰਿਫ ਹੋਣ ਤੇ ਕੋਈ ਰੀਅਲ ਨੈਗੋਸੀਏਸ਼ਨਸ ਨਾ ਹੋਣ। ਇਹ ਟਿੱਪਣੀ ਟਰੰਪ ਨੇ ਸਕਾਟਲੈਂਡ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤੀ। ਇਹ 2 ਹਫ਼ਤੇ ਵਿੱਚ ਪਹਿਲੀ ਵਾਰੀ ਸੀ ਕਿ ਟਰੰਪ ਨੇ ਖੁੱਲ੍ਹ ਕੇ ਕੈਨੇਡਾ ਨਾਲ ਚੱਲ ਰਹੀਆਂ ਜਿਹੜੀਆਂ ਇਹ ਟ੍ਰੇਡ ਨੈਗੋਸੀਏਸ਼ਨਸ ਨੇ ਇਹਨਾਂ ਬਾਰੇ ਟਿੱਪਣੀ ਕੀਤੀ ਹੈ। ਟਰੰਪ ਨੇ 10 ਜੁਲਾਈ ਨੂੰ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਇੱਕ ਲੈਟਰ ਲਿਖਿਆ ਸੀ ਜਿਸ 'ਚ ਕਿਹਾ ਸੀ ਕਿ 1 ਅਗਸਤ ਤੋਂ ਕੈਨੇਡਾ ਉੱਤੇ 35% ਦਾ ਟੈਰਿਫ ਲਾਇਆ ਜਾ ਸਕਦਾ ਹੈ। ਇਹ ਟੈਰਿਫ ਉਹਨਾਂ ਸਮਾਨਾਂ ਤੇ ਲੱਗਣਾ ਹੈ ਜੋ ਹੁਣ 25% ਟੈਰਿਫ ਦੇ ਅਧੀਨ ਆਉਂਦੇ ਨੇ ਤੇ ਟਰੰਪ ਨੇ ਕੈਨੇਡਾ ਉੱਤੇ ਜਿਹੜੇ ਇਹ ਟੈਰਿਫ ਲਾਏ ਨੇ ਉਹ ਬੇਸਿਕਲੀ ਉਹ ਦਲੀਲ ਬਣਾਉਂਦੇ ਨੇ ਕਿ ਜਿਹੜੀ ਫੈਂਟਨਿਲ ਦੀ ਅਮਰੀਕਾ ਦੇ ਵਿੱਚ ਤਸਕਰੀ ਹੋ ਰਹੀ ਹੈ ਉਹ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਲਈ ਬੜਾ ਵੱਡਾ ਖਤਰਾ ਹੈ ਤੇ ਇਹਨੂੰ ਉਹ ਬੁਨਿਆਦ ਬਣਾ ਕੇ ਕੈਨੇਡਾ ਤੇ ਲਗਾਤਾਰ ਕਈ ਪਾਸਿਓਂ ਦੀ ਉਹਨਾਂ ਨੇ ਟੈਰਿਫ ਠੋਕੇ ਹੋਏ ਨੇ ਜਾਂ ਧਮਕੀਆਂ ਦਿੱਤੀਆਂ ਹੋਈਆਂ ਨੇ। ਹਾਲਾਂਕਿ ਵੈਸੇ ਜਿਹੜੀਆਂ ਕੈਨੇਡੀਅਨ ਵਸਤੂਆਂ ਕੈਨੇਡਾ ਅਮਰੀਕਾ ਮੈਕਸੀਕੋ ਜਿਹੜਾ ਕੁਜ਼ਮਾ ਸਮਝੌਤਾ ਹੈ ਫ੍ਰੀ ਟ੍ਰੇਡ ਅਗਰੀਮੈਂਟ ਹੈ ਉਹਦੇ ਅਨੁਕੂਲ ਨੇ ਉਹ ਉਹਨਾਂ ਨੂੰ ਟੈਰਿਫਾਂ ਤੋਂ ਛੋਟ ਹੈ। ਇਸ ਤੋਂ ਇਲਾਵਾ ਕੈਨੇਡੀਅਨ ਸਟੀਲ ਤੇ ਅਲੂਮੀਨੀਅਮ ਉੱਤੇ 50% ਦਾ ਟੈਰਿਫ ਲੱਗਦਾ ਹੈ ਜੋ ਅਮਰੀਕਾ ਨੇ ਹਰ ਦੇਸ਼ ਤੇ ਲਾਇਆ ਤੇ ਕੈਨੇਡੀਅਨ ਐਨਰਜੀ ਅਤੇ ਪੋਟੈਸ਼ ਉੱਤੇ 10% ਟੈਰਿਫ ਲੱਗ ਰਿਹਾ ਹੈ। ਅੱਜ ਜਦੋਂ ਇੱਕ ਜਰਨਲਿਸਟ ਨੇ ਉਹਨਾਂ ਨੂੰ ਪੁੱਛਿਆ ਸੀਗਾ ਕਿ ਵੀ 1 ਅਗਸਤ ਦੀ ਜਿਹੜੀ ਡੈਡਲਾਈਨ ਉਹਨਾਂ ਨੇ ਦਿੱਤੀ ਹੈ ਕੈਨੇਡਾ ਨਾਲ ਟ੍ਰੇਡ ਡੀਲ ਦੀ ਵੀ ਉਹਦੇ ਤੋਂ ਉਹ ਕੀ ਐਕਸਪੈਕਟ ਕਰ ਰਹੇ ਨੇ ਤਾਂ ਉਹਦੇ ਜਵਾਬ ਵਿੱਚ ਟਰੰਪ ਨੇ ਕਿਹਾ ਕੋਟ 1 ਅਗਸਤ ਤੱਕ ਸਾਡੇ ਜ਼ਿਆਦਾਤਰ ਸਮਝੌਤੇ ਹੋ ਜਾਣਗੇ ਜੇ ਸਾਰੇ ਨਾ ਵੀ ਹੋਣ। ਟਰੰਪ ਨੇ ਆਸਟ੍ਰੇਲੀਆ ਯੂਰਪੀਅਨ ਯੂਨੀਅਨ ਅਤੇ ਚਾਈਨਾ ਨਾਲ ਚੱਲ ਰਹੀਆਂ ਚਰਚਾਵਾਂ ਦੀ ਪ੍ਰਗਤੀ ਬਾਰੇ ਤਾਂ ਗੱਲ ਕੀਤੀ ਪਰ ਆਲੋਚਨਾ ਲਈ ਕੈਨੇਡਾ ਨੂੰ ਹੀ ਨਿਸ਼ਾਨਾ ਬਣਾਇਆ। ਟਰੰਪ ਨੇ ਸਾਫ਼ ਕਿਹਾ ਕਿ ਸਾਡੇ ਕੋਲ ਕੈਨੇਡਾ ਨਾਲ ਕੋਈ ਸਮਝੌਤਾ ਨਹੀਂ ਹੈ, ਅਸੀਂ ਉਹਨਾਂ ਉੱਤੇ ਧਿਆਨ ਨਹੀਂ ਦਿੱਤਾ। ਉਹਨਾਂ ਦੀ ਇਹ ਟਿੱਪਣੀ ਕੈਨੇਡਾ ਨਾਲ ਸਮਝੌਤੇ ਦੀ ਉਮੀਦਾਂ ਨੂੰ ਠੁੱਸ ਕਰਦੀ ਹੈ। ਕੱਲ੍ਹ ਯਾਨੀ ਵੀਰਵਾਰ ਨੂੰ ਵਾਸ਼ਿੰਗਟਨ ਦੌਰੇ ਤੇ ਗਏ ਕੈਨੇਡਾ ਦੇ ਟ੍ਰੇਡ ਮਿਨਿਸਟਰ ਡੋਮਿਨਿਕ ਲੈਬਲੋਂ ਨੇ ਵੀ 1 ਅਗਸਤ ਦੀ ਮਿਆਦ ਨੂੰ ਲੈ ਕੇ ਘੱਟ ਹੀ ਸੰਭਾਵਨਾ ਜ਼ਾਹਿਰ ਕੀਤੀ ਸੀ। ਉਹਨਾਂ ਨੇ ਕਿਹਾ ਸੀਗਾ ਕਿ ਵੀ ਉਹ 1 ਅਗਸਤ ਤੱਕ ਦੀ ਡੈਡਲਾਈਨ ਲਈ ਕੰਮ ਕਰਨਾ ਜਾਰੀ ਰੱਖਣਗੇ ਪਰ ਨਾਲ ਹੀ ਕਿਹਾ ਸੀਗਾ ਕਿ ਵੀ ਸਾਨੂੰ ਐਸਾ ਸਮਝੌਤਾ ਕਰਨਾ ਹੈ ਜੋ ਕੈਨੇਡਾ ਦੀ ਇਕਾਨਮੀ ਅਤੇ ਵਰਕਰਸ ਲਈ ਸਹੀ ਹੋਵੇ, ਜ਼ਰੂਰੀ ਹੋਇਆ ਤਾਂ ਹੋਰ ਸਮਾਂ ਵੀ ਲੈ ਸਕਦੇ ਹਾਂ। ਇਸ ਤੋਂ ਪਹਿਲਾਂ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਵੀ ਕਿਹਾ ਸੀਗਾ ਕਿ ਵੀ ਉਹ ਕਿਸੇ ਵੀ ਕੀਮਤ ਤੇ ਸਮਝੌਤਾ ਕਰਨਾ ਉਹਨਾਂ ਦਾ ਟੀਚਾ ਨਹੀਂ ਹੈ ਤੇ ਨੋਵਾ ਸਕੋਸ਼ੀਅਰ ਜਿਹੜੇ ਪ੍ਰੀਮੀਅਰ ਨੇ ਟਿਮ ਹਿਊਸਟਨ ਨੇ ਵੀ ਇੱਕ ਬਿਆਨ ਵਿੱਚ ਕਿਹਾ ਸੀਗਾ ਕਿ ਵੀ ਪ੍ਰਾਈਮ ਮਿਨਿਸਟਰ ਕਾਰਨੀ ਡੈਡਲਾਈਨ ਤੱਕ ਯਾਨੀ 1 ਅਗਸਤ ਤੱਕ ਲਾਜ਼ਮੀ ਹੀ ਕੋਈ ਸਮਝੌਤਾ ਕਰਨ ਦੀ ਜ਼ਿੱਦ ਵਿੱਚ ਨਹੀਂ ਹਨ। ਹਰਜੀਤ ਸਿੰਘ ਢੱਡਾ ਦੇ ਕਤਲ ਦੇ ਮਾਮਲੇ ਵਿੱਚ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਫਸਟ ਡਿਗਰੀ ਮਰਡਰ ਦੇ ਦੋਸ਼ ਆਇਦ ਕੀਤੇ ਗਏ ਨੇ। ਢੱਡਾ ਕਤਲ ਕੇਸ ਦੇ ਵਿੱਚ ਇਹ 3rd ਅਰੈਸਟ ਹੈ, ਤੀਸਰੀ ਗ੍ਰਿਫਤਾਰੀ ਹੈ। 14 ਮਈ ਨੂੰ 51 ਸਾਲ ਦੇ ਹਰਜੀਤ ਸਿੰਘ ਢੱਡਾ ਦਾ ਮਿਸੀਸਾਗਾ ਦੇ ਟ੍ਰੈਨਮੀਅਰ ਡਰਾਈਵ ਅਤੇ ਟੈਲਫੋਰਡ ਵੇ ਦੇ ਨਜ਼ਦੀਕ ਉਹਨਾਂ ਦੇ ਆਫਿਸ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਤੇ ਹਰਜੀਤ ਸਿੰਘ ਢੱਡਾ ਬਰੈਂਪਟਨ ਦੇ ਰਹਿਣ ਵਾਲੇ ਸੀਗੇ। 15 ਜੁਲਾਈ ਨੂੰ ਡੈਲਟਾ ਪੁਲਿਸ ਅਤੇ RCMP ਦੀ ਮਦਦ ਨਾਲ ਪੀਲ ਰੀਜਨਲ ਪੁਲਿਸ ਨੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਤੋਂ 22 ਸਾਲਾ ਸ਼ਾਹੀਲ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸ਼ੱਕੀ BC ਦੇ ਡੈਲਟਾ 'ਚ ਰਹਿੰਦਾ ਹੈ, ਉਸਨੂੰ ਅੰਟੈਰੀਓ ਭੇਜ ਦਿੱਤਾ ਗਿਆ ਅਤੇ ਫਸਟ ਡਿਗਰੀ ਮਰਡਰ ਦਾ ਦੋਸ਼ ਲਗਾਇਆ ਗਿਆ। ਮਈ ਵਿੱਚ ਪੁਲਿਸ ਨੇ ਇੰਟੈਂਸਿਵ ਇਨਵੈਸਟੀਗੇਸ਼ਨ ਤੋਂ ਬਾਅਦ 2 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਵੀ ਫਸਟ ਡਿਗਰੀ ਮਰਡਰ ਦੇ ਦੋਸ਼ ਲਗਾਏ ਸਨ। ਪੁਲਿਸ ਰਿਲੀਜ਼ ਵਿੱਚ ਉਹਨਾਂ ਸ਼ੱਕੀਆਂ ਦਾ ਇੱਕ ਦਾ ਨਾਮ ਅਮਨ ਸੀਗਾ ਤੇ ਦੂਸਰੇ ਦਾ ਦਿਗਵਿਜੇ ਦੱਸਿਆ ਗਿਆ ਸੀਗਾ ਤੇ ਦੋਵਾਂ ਦੀ ਉਮਰ 21 ਸਾਲ ਹੈ। ਪੀੜਤ ਪਰਿਵਾਰ ਨੇ ਮਈ ਵਿੱਚ ਕਿਹਾ ਸੀਗਾ ਕਿ ਵੀ ਢੱਡਾ ਹੋਰਾਂ ਨੂੰ ਧਮਕੀਆਂ ਮਿਲ ਰਹੀਆਂ ਸਨ ਅਤੇ ਜਬਰਨ ਵਸੂਲੀ ਦੀਆਂ ਕਾਲਾਂ ਆਉਂਦੀਆਂ ਸਨ। ਪੁਲਿਸ ਨੇ ਉਸ ਸਮੇਂ ਕਿਹਾ ਸੀਗਾ ਕਿ ਵੀ ਉਹਨਾਂ ਦਾ ਮੰਨਣਾ ਹੈ ਕਿ ਇਹ ਗੋਲੀਬਾਰੀ ਦੀ ਘਟਨਾ ਇੱਕ ਟਾਰਗੇਟਡ ਸ਼ੂਟਿੰਗ ਸੀ ਤੇ ਇਸ ਘਟਨਾ ਬਾਰੇ ਹੋਰ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਪੀਲ ਪੁਲਿਸ ਜਾਂ ਕ੍ਰਾਈਮ ਸਟੋਪਰਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ। ਅਲਬਰਟਾ ਦੇ ਇਮੀਗ੍ਰੇਸ਼ਨ ਮਿਨਿਸਟਰ ਜੋਸਫ ਸ਼ੋ ਨੇ ਕਿਹਾ ਕਿ ਉਹ ਫੈਡਰਲ ਸਰਕਾਰ ਦੀ ਉਸ ਯੋਜਨਾ ਨੂੰ ਲੈ ਕੇ ਚਿੰਤਤ ਨੇ ਜਿਸ ਵਿੱਚ ਕੈਨੇਡਾ ਵਿੱਚ ਪਹਿਲਾਂ ਹੀ ਰਹਿ ਰਹੇ ਪ੍ਰਵਾਸੀਆਂ ਦੇ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਨੂੰ ਕੈਨੇਡਾ ਲਿਆਂਦਾ ਜਾਣਾ ਹੈ। ਇਸ ਪਲਾਨ ਤਹਿਤ ਫੈਡਰਲ ਸਰਕਾਰ ਉਹਨਾਂ ਲੋਕਾਂ ਤੋਂ 10,000 ਐਪਲੀਕੇਸ਼ਨਸ ਲੈਣ ਦੀ ਯੋਜਨਾ ਬਣਾ ਰਹੀ ਹੈ ਜਿਨ੍ਹਾਂ ਪ੍ਰਵਾਸੀਆਂ ਨੇ ਪਹਿਲਾਂ ਪਰਿਵਾਰਕ ਮੈਂਬਰਾਂ ਨੂੰ ਸਪੌਂਸਰ ਕਰਨ ਵਿੱਚ ਦਿਲਚਸਪੀ ਦਿਖਾਈ ਹੈ। ਜੋਸਫ ਸ਼ੋ ਨੇ ਇਸ 10,000 ਦੀ ਗਿਣਤੀ ਤੇ ਇਤਰਾਜ਼ ਜਤਾਇਆ। ਉਹਨਾਂ ਦਾ ਕਹਿਣਾ ਹੈ ਕਿ ਇਹ ਗਿਣਤੀ ਅਲਬਰਟਾ ਦੇ ਹੈਲਥ ਸਿਸਟਮ, ਘਰਾਂ ਦੀ ਅਵੇਲੇਬਿਲਿਟੀ ਅਤੇ ਸੋਸ਼ਲ ਸਰਵਿਸਿਜ਼ ਉੱਤੇ ਬਹੁਤ ਵੱਧ ਦਬਾਅ ਪਾ ਸਕਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਫੈਸਲੇ ਪ੍ਰੋਵਿੰਸਿਸ ਨਾਲ ਬਿਨਾਂ ਸਲਾਹ ਮਸ਼ਵਰੇ ਦੇ ਲਏ ਜਾਂਦੇ ਨੇ ਜੋ ਕਿ ਠੀਕ ਨਹੀਂ ਹੈ। ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਲੀਨਾ ਡਿਐਬ ਦੇ ਦਫ਼ਤਰ ਦਾ ਕਹਿਣਾ ਹੈ ਕਿ ਵੀ ਇਹ ਜਿਹੜੀਆਂ 10,000 ਅਰਜ਼ੀਆਂ ਨੇ ਇਹ ਸਿਰਫ ਇਨੀਸ਼ੀਅਲ ਸਟੈਪ ਹੈ ਤੇ ਅਸਲ ਜਿਹੜਾ ਟੀਚਾ ਹੈ ਉਹ 24,500 ਐਪਲੀਕੇਸ਼ਨਸ ਦਾ ਹੈ। ਉਹਨਾਂ ਕਿਹਾ ਕਿ ਪਰਿਵਾਰਕ ਮਿਲਾਪ ਯਾਨੀ ਜਿਹੜੀ ਫੈਮਿਲੀ ਰੀਯੂਨੀਫਿਕੇਸ਼ਨ ਹੈ ਕੈਨੇਡੀਅਨ ਇਮੀਗ੍ਰੇਸ਼ਨ ਪਾਲਿਸੀ ਦਾ ਇੱਕ ਅਹਿਮ ਹਿੱਸਾ ਹੈ ਅਤੇ ਜਿਹੜੇ ਮਾਪੇ ਜਾਂ ਜਿਹੜੇ ਗ੍ਰੈਂਡ ਪੇਰੈਂਟਸ ਇਸ ਸਕੀਮ ਰਾਹੀਂ ਆਉਂਦੇ ਨੇ ਉਹਨਾਂ ਦਾ ਖਰਚਾ ਸਪੌਂਸਰ ਕਰਨ ਵਾਲਾ ਵਿਅਕਤੀ ਚੁੱਕਦਾ, ਇਸ ਕਰਕੇ ਸੂਬਿਆਂ ਉੱਤੇ ਕੋਈ ਵਾਧੂ ਬੋਝ ਨਹੀਂ ਪੈਂਦਾ। ਫੈਡਰਲ ਦਫ਼ਤਰ ਨੇ ਇਹ ਵੀ ਦੱਸਿਆ ਕਿ ਇਹ ਪਰਿਵਾਰਕ ਮੈਂਬਰ ਸਿਰਫ ਸੋਸ਼ਲ ਹੀ ਨਹੀਂ ਸਗੋਂ ਇਕਨੋਮਿਕ ਬੈਨੀਫਿਟਸ ਵੀ ਲਿਆਉਂਦੇ ਨੇ, ਜਿਵੇਂ ਘਰਾਂ 'ਚ ਕੰਮ ਕਰਨ 'ਚ ਮਦਦ ਹੋ ਜਾਂਦੀ ਹੈ, ਬੱਚਿਆਂ ਦੀ ਕੇਅਰ ਹੋ ਜਾਂਦੀ ਹੈ ਤੇ ਜਿਸ ਨਾਲ ਜਿਹੜੇ ਪੇਰੈਂਟਸ ਨੇ ਉਹ ਆਸਾਨੀ ਨਾਲ ਆਪਣੀ ਨੌਕਰੀ ਕਰ ਸਕਦੇ ਨੇ। ਸ਼ੋਅ ਨੇ ਆਪਣੇ ਬਿਆਨ 'ਚ ਕਿਹਾ ਕਿ ਉਹ ਫੈਮਿਲੀ ਰੀਯੂਨੀਫਿਕੇਸ਼ਨ ਦੀ ਇੰਪੋਰਟੈਂਸ ਨੂੰ ਸਮਝਦੇ ਨੇ ਪਰ ਇਹਨਾਂ ਲੋੜੀਂਦੇ ਇੰਤਜ਼ਾਮਾਂ ਤੋਂ ਬਿਨਾਂ ਵੱਡੀ ਗਿਣਤੀ 'ਚ ਬਜ਼ੁਰਗਾਂ ਨੂੰ ਬੁਲਾਉਣਾ ਹੈਲਥ ਕੇਅਰ ਸਿਸਟਮ ਲਈ ਇੱਕ ਗੰਭੀਰ ਚੈਲੰਜ ਬਣ ਸਕਦਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸਿਸਟਮ ਉੱਤੇ ਵਧੇਰੇ ਦਬਾਅ ਪਿਆ ਤਾਂ ਨਿਊ ਕਮਰਸ ਨੂੰ ਸਮੇਂ ਸਿਰ ਹੈਲਥ ਸਰਵਿਸਿਜ਼ ਨਹੀਂ ਮਿਲ ਸਕਣਗੀਆਂ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਕੀ ਉਹ ਚਾਹੁੰਦੇ ਨੇ ਕਿ ਵੀ ਮਾਪਿਆਂ ਅਤੇ ਗ੍ਰੈਂਡ ਪੇਰੈਂਟਸ ਦੀ ਇਮੀਗ੍ਰੇਸ਼ਨ ਨੂੰ ਘਟਾਇਆ ਜਾਵੇ ਤਾਂ ਉਹਨਾਂ ਨੇ ਸਪਸ਼ਟ ਜਵਾਬ ਨਹੀਂ ਦਿੱਤਾ, ਕੋਈ ਨੰਬਰ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਵੀ ਮੁੱਖ ਮੁੱਦਾ ਇਹ ਹੈ ਕਿ ਵੀ ਇਮੀਗ੍ਰੇਸ਼ਨ ਟਾਰਗੇਟਸ ਸੂਬਿਆਂ ਦੀ ਸਲਾਹ ਤੋਂ ਬਿਨਾਂ ਤੈਅ ਕੀਤੇ ਜਾਂਦੇ ਨੇ। ਉਹਨਾਂ ਇਹ ਵੀ ਕਿਹਾ ਕਿ ਬਜ਼ੁਰਗ ਲੋਕ ਆਮ ਤੌਰ ਤੇ ਵਧੇਰੇ ਹੈਲਥ ਸਰਵਿਸਿਜ਼ ਦੀ ਲੋੜ ਰੱਖਦੇ ਨੇ ਅਤੇ ਜੇ ਉਹਨਾਂ ਨੂੰ ਐਡੀਸ਼ਨਲ ਫੈਸਿਲਿਟੀਜ਼ ਦੇ ਬਿਨਾਂ ਲਿਆਂਦਾ ਗਿਆ ਤਾਂ ਇਹ ਸਿਸਟਮ ਲਈ ਮੁਸ਼ਕਿਲ ਪੈਦਾ ਕਰੇਗਾ। ਸ਼ੋਅ ਨੇ ਕਿਹਾ ਕਿ ਅਲਬਰਟਾ ਦੀ ਸਰਕਾਰ ਚਾਹੁੰਦੀ ਹੈ ਕਿ ਸਮੁੱਚੀ ਇਮੀਗ੍ਰੇਸ਼ਨ ਪ੍ਰਤੀ ਸਾਲ 5 ਲੱਖ ਤੋਂ ਘੱਟ ਕੀਤੀ ਜਾਵੇ ਅਤੇ ਸਥਾਨਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਵੇਂ ਆਉਣ ਵਾਲਿਆਂ ਦੀ ਚੋਣ ਕਰਨ ਵਿੱਚ ਸੂਬਿਆਂ ਦੀ ਇੱਕ ਮਜ਼ਬੂਤ ਭੂਮਿਕਾ ਹੋਵੇ। ਇਸ ਸਾਰੇ ਵਿੱਚ ਫੈਡਰਲ ਸਰਕਾਰ 2025 ਵਿੱਚ ਲਗਭਗ 1 ਮਿਲੀਅਨ ਇਮੀਗ੍ਰੇਸ਼ਨ ਅਰਜ਼ੀਆਂ ਨੂੰ ਮਨਜ਼ੂਰੀ ਦੇਣ ਦੀ ਯੋਜਨਾ 'ਚ ਹੈ ਜਿਸ ਵਿੱਚ ਵਰਕ ਵੀਜ਼ਾ ਵਾਲੇ ਟੈਂਪਰੇਰੀ ਰੈਜੀਡੈਂਟਸ, ਸਟੂਡੈਂਟਸ, ਰੈਫਿਊਜੀ ਅਤੇ ਪ੍ਰਵਾਸੀਆਂ ਦੇ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਵਰਗੇ ਨਵੇਂ ਪਰਮਾਨੈਂਟ ਰੈਜੀਡੈਂਟਸ ਵੀ ਸ਼ਾਮਲ ਨੇ। ਬੁੱਧਵਾਰ ਨੂੰ ਕੈਨੇਡਾ ਦੇ ਪ੍ਰੀਮੀਅਰਸ ਨੇ ਵੀ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਮੀਗ੍ਰੇਸ਼ਨ ਟੀਚੇ ਬਣਾਉਂਦੇ ਹੋਏ ਉਹਨਾਂ ਨਾਲ ਜ਼ਿਆਦਾ ਸਲਾਹ ਕਰਨ ਅਤੇ ਸੂਬਿਆਂ ਨੂੰ ਆਪਣੀ ਆਪਣੀ ਆਰਥਿਕ ਲੋੜ ਦੇ ਮੁਤਾਬਿਕ ਜ਼ਿਆਦਾ ਇਮੀਗ੍ਰੈਂਟਸ ਲਿਆਉਣ ਦੀ ਆਜ਼ਾਦੀ ਮਿਲੇ। ਮੌਂਟਰੀਅਲ ਦੇ ਇੱਕ ਪਿਤਾ ਦੇ ਦੋਸ਼ ਲਗਾਏ ਗਏ ਨੇ ਕਿ ਉਸਨੇ ਆਪਣੀ 9 ਸਾਲ ਦੀ ਧੀ ਦਾ ਕਤਲ ਕੀਤਾ ਹੈ। ਬੱਚੀ ਪੂਰਬੀ ਨਿਊਯਾਰਕ 'ਚ ਗੁੰਮ ਹੋਣ ਦੀ ਰਿਪੋਰਟ ਕੀਤੇ ਜਾਣ ਤੋਂ ਬਾਅਦ ਅਗਲੇ ਦਿਨ ਐਤਵਾਰ ਨੂੰ ਮ੍ਰਿਤਕ ਮਿਲੀ ਸੀ। ਇਹ ਸੋਮਵਾਰ ਸਵੇਰੇ 45 ਸਾਲ ਦੇ ਲੂਸੀਐਨੋ ਫਰੈਟੋਲਿਨ ਨੂੰ ਗ੍ਰਿਫਤਾਰ ਕਰਕੇ ਸੈਕਿੰਡ ਡਿਗਰੀ ਮਰਡਰ ਅਤੇ ਲਾਸ਼ ਨੂੰ ਛੁਪਾਉਣ ਦੇ ਦੋਸ਼ਾਂ ਲਈ ਚਾਰਜ ਕੀਤਾ ਗਿਆ ਹੈ। ਨਿਊਯਾਰਕ ਸਟੇਟ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਬੀਤੇ ਸ਼ਨੀਵਾਰ ਨੂੰ ਰਾਤ ਨੂੰ ਵਾਰਨ ਕਾਉਂਟੀ ਦੇ ਸ਼ੈਰਿਫ ਆਫਿਸ ਵੱਲੋਂ ਕਾਲ ਆਈ ਸੀ ਤੇ ਕਾਲ ਕਰਨ ਵਾਲਾ ਇੱਕ ਵਿਅਕਤੀ ਸੀ ਜਿਸਨੇ ਕਿਹਾ ਸੀਗਾ ਕਿ ਵੀ ਉਸਦੀ 9 ਸਾਲ ਦੀ ਜਿਹੜੀ ਬੇਟੀ ਹੈ ਉਹ ਲੇਕ ਜਾਰਜ ਦੇ ਨੇੜੇ ਗੁੰਮਸ਼ੁਦਾ ਹੈ ਅਤੇ ਉਸਨੂੰ ਲੱਗਦਾ ਹੈ ਕਿ ਵੀ ਉਸਨੂੰ ਕਿਡਨੈਪ ਕੀਤਾ ਗਿਆ, ਅਗਵਾ ਕੀਤਾ ਗਿਆ। ਬੱਚੀ ਦੀ ਪਛਾਣ ਮੈਲੀਨਾ ਫਰੈਟੋਲਿਨ ਵਜੋਂ ਹੋਈ ਅਤੇ ਉਸਦਾ ਪਿਤਾ ਲੂਸੀਐਨੋ ਫਰੈਟੋਲਿਨ ਦੋਵਾਂ ਦੇ ਕਿਬੈਕ ਦੇ ਨਿਵਾਸੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਮੌਂਟਰੀਅਲ ਦੇ ਰਹਿਣ ਵਾਲੇ ਸਨ ਦੋਵੇਂ। ਪੁਲਿਸ ਮੁਤਾਬਕ ਪਿਤਾ ਅਤੇ ਧੀ ਦੋਵਾਂ ਨੇ ਇਹ ਦੋਵੇਂ ਅਮਰੀਕਾ 'ਚ ਛੁੱਟੀਆਂ ਮਨਾਉਣ ਆਏ ਸਨ ਅਤੇ ਉਹਨਾਂ ਨੇ ਸੰਡੇ ਨੂੰ ਵਾਪਸ ਜਾਣਾ ਸੀਗਾ। ਬੱਚੀ ਆਪਣੀ ਮਾਂ ਦੇ ਨਾਲ ਰਹਿੰਦੀ ਸੀ ਅਤੇ ਲੂਸੀਐਨੋ ਆਪਣੀ ਬੇਟੀ ਨੂੰ ਮਿਲਦਾ ਹੁੰਦਾ ਸੀਗਾ। ਮਾਪਿਆਂ ਦੀ ਬਾਹਲੀ ਨਹੀਂ ਸੀ ਬਣਦੀ ਹੁੰਦੀ ਇੱਕ ਦੂਜੇ ਨਾਲ। 19 ਜੁਲਾਈ ਨੂੰ ਮੈਲੀਨਾ ਨੇ ਆਪਣੀ ਮਾਂ ਨਾਲ ਫੋਨ ਤੇ ਵੀ ਗੱਲ ਕੀਤੀ ਸੀ ਅਤੇ ਦੱਸਿਆ ਸੀਗਾ ਕਿ ਵੀ ਉਹ ਕੈਨੇਡਾ ਵਾਪਸ ਆ ਰਹੇ ਨੇ ਸੰਡੇ ਨੂੰ ਅਤੇ ਉਸ ਵੇਲੇ ਬੱਚੀ ਠੀਕ ਲੱਗ ਰਹੀ ਸੀ। ਤੇ ਇਸ ਫੋਨ ਕਾਲ ਤੋਂ ਬਾਅਦ ਅਤੇ ਪੁਲਿਸ ਨੂੰ ਹੋਈ ਕਾਲ ਤੋਂ ਪਹਿਲਾਂ ਦੇ ਦਰਮਿਆਨ ਫਰੈਟੋਲਿਨ ਨੇ ਕਥਿਤ ਤੌਰ ਤੇ ਆਪਣੀ ਧੀ ਦੀ ਹੱਤਿਆ ਕੀਤੀ ਅਤੇ ਉਸਦੀ ਲਾਸ਼ ਨੂੰ ਇੱਕ ਬੀਆਬਾਨ ਥਾਂ ਤੇ ਛੱਡ ਦਿੱਤਾ ਤੇ ਜਿਹੜੀ ਇਹ ਲਾਸ਼ ਸੀਗੀ ਇਹ ਨਿਊਯਾਰਕ ਸਟੇਟ ਦੇ ਵਿੱਚ ਲੇਕ ਜਾਰਜ ਤੋਂ 50 ਕਿਲੋਮੀਟਰ ਦੂਰ ਇੱਕ ਟਾਊਨ ਹੈ ਟਿਕੋਂਡੇਰੋਗਾ, ਉਹਦੇ ਇੱਕ ਤਲਾਅ ਦੇ ਵਿੱਚੋਂ ਮਿਲੀ ਸੀਗੀ ਤੇ ਪੋਸਟਮਾਰਟਮ ਦੇ ਵਿੱਚ ਵੀ ਆਇਆ ਕਿ ਵੀ ਇਸ ਬੱਚੀ ਦੀ ਜਿਹੜੀ ਡੈਥ ਹੈ ਉਹ ਵੀ ਪਾਣੀ 'ਚ ਡੁੱਬਣ ਕਰਕੇ ਯਾਨੀ ਸਾਹ ਘੁੱਟਣ ਕਰਕੇ ਹੋਈ ਹੈ। ਹੁਣ ਪਿਓ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ? ਵੈਸੇ ਤਾਂ ਕੇਸ ਜਿਵੇਂ ਜਿਵੇਂ ਅਨਫੋਲਡ ਹੋਊਗਾ ਤਾਂ ਵੇਰਵੇ ਸਾਹਮਣੇ ਆਣਗੇ, ਬਟ ਪੁਲਿਸ ਦਾ ਕਹਿਣਾ ਹੈ ਕਿ ਵੀ ਜਿਹੜੇ ਵੇਰਵੇ ਦਿੱਤੇ ਗਏ ਸੀਗੇ ਇਹਦੀ ਗੁੰਮਸ਼ੁਦਗੀ ਬਾਰੇ, ਉਹ ਕਹਾਣੀ ਬੜੀ ਕਨਵਿੰਸਿੰਗ ਜੀ ਨਹੀਂ ਲੱਗ ਰਹੀ। ਪਹਿਲਾਂ ਪੁਲਿਸ ਨੂੰ ਦੱਸਿਆ ਗਿਆ ਸੀਗਾ ਕਿ ਵੀ ਉਹ ਬੰਦਾ ਕਹਿੰਦਾ ਕਿ ਜਦੋਂ ਮੈਂ ਰਸਤੇ ਦੇ ਵਿੱਚ ਪਿਸ਼ਾਬ ਕਰਨ ਲਈ ਆਪਣੀ ਗੱਡੀ ਰੋਕੀ, ਝਾੜੀਆਂ ਦੇ ਪਿੱਛੇ ਗਿਆ ਤੇ ਵਾਪਸ ਆ ਕੇ ਦੇਖਿਆ ਤੇ ਇੱਕ ਚਿੱਟੀ ਵੈਨ ਉੱਥੋਂ ਮਤਲਬ ਲੰਘੀ ਸੀਗੀ, ਸ਼ਾਇਦ ਉਹਦੇ ਵਿੱਚ ਉਹਨੂੰ ਲੈ ਕੇ ਗਏ ਸੀ। ਬਾਅਦ 'ਚ ਉਹਨੇ ਕਿਹਾ ਕਿ ਵੀ ਦੋ ਅਨਨੋਨ ਬੰਦੇ ਸੀਗੇ ਉਹ ਉਹਨੂੰ ਵੈਨ 'ਚ ਬਿਠਾ ਰਹੇ ਸੀ ਤੇ ਮੈਂ ਦੇਖਿਆ ਉਹਨੂੰ ਲਿਜਾਂਦੇ ਹੋਏ। ਸੋ ਇਹ ਜਿਹੜੀ ਪੁਲਿਸ ਨੇ ਦੱਸਿਆ ਕਿ ਵੀ ਸਾਰੀ ਕਹਾਣੀ ਜਿਹੜੀ ਇਨਵੈਸਟੀਗੇਸ਼ਨ ਤੋਂ ਬਾਅਦ ਝੂਠੀ ਸਾਬਤ ਹੋਈ, ਤੇ ਵੈਸੇ ਜਿਹੜਾ ਫਰੈਟਲੀਨਾ ਦਾ ਕੋਈ ਪੁਰਾਣਾ ਕ੍ਰਿਮੀਨਲ ਰੈਕਰਡ ਜਾਂ ਕੋਈ ਡੋਮੈਸਟਿਕ ਵਾਇਲੈਂਸ ਦਾ ਕੋਈ ਰੈਕਰਡ ਤਾਂ ਨਹੀਂ ਹੈ, ਪਰ ਉਹਦੇ ਤੇ ਸੈਕੰਡ ਡਿਗਰੀ ਮਰਡਰ ਦੇ ਜਿਹੜੇ ਦੋਸ਼ ਨੇ ਉਹ ਆਇਦ ਕਰ ਦਿੱਤੇ ਗਏ ਨੇ ਤੇ ਫਿਲਹਾਲ ਇਹ ਵਿਅਕਤੀ ਅਮਰੀਕਾ ਦੀ ਹੀ ਜੇਲ੍ਹ ਵਿੱਚ ਹੈ। ਇਸ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ, ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ, ਧੰਨਵਾਦ।